ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹਿਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ ਗੁਰਪੁਰੈ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੁਰੈ ਹਰ ਨਾਮ ਦਿੜਾਇਆ ਹਰ ਨੇਹ ਚੱਲ ਹਰ ਧਨ ਪੱਲੈ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾ ਬਿਨ ਦੇਖੈ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲਹੁ ਜਨ ਨਾਨਕ ਹਰ ਧਨ ਪੱਲੈ ਜੀਓ ਹਰ ਜੀਓ ਕਿਰਪਾ ਕਰਹੁ ਗੁਰ ਮੇਲਹੁ ਜਨ ਨਾਨਕ ਹਰ ਧਨ ਪੱਲੈ ਜੀਓ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪ੍ਰਥਮ ਰਾਗ ਜਿਸ ਨੂੰ ਸ੍ਰੀ ਰਾਗ ਸਤਿਗੁਰੂ ਨੇ ਲਿਖਿਆ ਹੈ ਉਹ ਸੰਪੂਰਨ ਹੋਇਆ ਹੈ। ਹੁਣ ਅੱਗੇ ਤਰਤੀਬ ਦੇ ਅਨੁਸਾਰ ਦੂਸਰਾ ਮਾਝ ਰਾਗ ਆਰੰਭ ਹੋ ਰਿਹਾ ਹੈ, ਜਿੱਥੋਂ ਤੱਕ ਮਾਝ ਰਾਗ ਦਾ ਸਵਾਲ ਹੈ, ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਨੇ ਖੋਜ ਕੀਤੀ ਹੈ। ਜਿਤਨੀਆਂ ਵੀ ਰਾਗ ਮਾਲਾਵਾਂ ਹਨ, ਚਾਹੇ ਗੁਰਬਾਣੀ ਵਿੱਚ ਲਿਖੀ ਹੋਈ ਰਾਗ ਮਾਲਾ ਹੈ, ਉਹਦੇ ਵਿੱਚ ਮਾਝ ਰਾਗ ਦਾ ਨਾਮ ਦਰਜ ਨਹੀਂ ਹੈ। ਕਿਉਂ? ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਦੀ ਇਹ ਇੱਕ ਰਾਏ ਹੈ, ਜਿਵੇਂ ਆਸਾ ਰਾਗ, ਉਹ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਰਚਨਾ ਅਤੇ ਦੇਣ ਸਮਝੀ ਗਈ ਹੈ। ਉਸੇ ਤਰ੍ਹਾਂ ਮਾਝ ਰਾਗ ਵੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਸੁਤੰਤਰ ਰਚਨਾ ਹੈ। ਜਿੱਥੋਂ ਤੱਕ ਮਾਝ ਇਸ ਸ਼ਬਦ ਦਾ ਸੰਬੰਧ ਹੈ, ਪੰਜਾਬ ਦਾ ਜੋ ਮੱਧ ਦਾ ਇਲਾਕਾ ਹੈ ਉਸਨੂੰ ਮਾਝਾ ਆਖਿਆ ਜਾਂਦਾ ਹੈ, ਜਿਸ ਦੇ ਅੰਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਅਤੇ ਕੁਝ ਲਾਹੌਰ ਦਾ ਇਲਾਕਾ ਆਉਂਦਾ ਹੈ। ਇਹ ਜਿਹੜਾ ਰਾਗ ਹੈ ਉਸ ਮਾਝੇ ਦੀ ਉਪਜ ਹੈ। ਇਹਦਾ ਕਾਰਨ ਇੱਕ ਇਹ ਵੀ ਹੈ, ਇਸ ਰਾਗ ਦੇ ਅੰਦਰ ਤਿੰਨ ਸਤਿਗੁਰੂ ਸਾਹਿਬਾਨ ਦੀ ਬਾਣੀ ਵਿਸ਼ੇਸ਼ ਰੂਪ ਦੇ ਵਿੱਚ ਉਚਾਰਨ ਕੀਤੀ ਮਿਲਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤਿੰਨ ਸਤਿਗੁਰੂ ਸਾਹਿਬਾਨ ਦੀ ਬਾਣੀ ਇਸ ਰਾਗ ਦੇ ਵਿੱਚ ਵਧੇਰੇ ਲਿਖੀ ਪ੍ਰਾਪਤ ਹੁੰਦੀ ਹੈ। ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਅਸ਼ਟਪਦੀ, ਇੱਕ ਸ਼ਬਦ ਵੀ ਇਸ ਵਿੱਚ ਆਇਆ ਹੈ। ਕਿਸੇ ਰਾਗ ਮਾਲਾ ਦੇ ਵਿੱਚ ਇਸ ਰਾਗ ਦਾ ਜ਼ਿਕਰ ਨਾ ਆਉਣ ਕਰਕੇ ਗੁਰਸਿੱਖ ਵਿਦਵਾਨਾਂ ਨੇ ਇਹ ਨਿਰਣਾ ਕੀਤਾ ਹੈ, ਇਹ ਰਾਗ ਵੀ ਸਤਿਗੁਰੂ ਮਹਾਰਾਜ ਦੀ ਆਪਣੀ ਰਚਨਾ ਹੈ। ਪੁਰਾਣੇ ਸਮੇਂ ਦੇ ਵਿੱਚ ਇੱਕ ਉਹ ਦੇਸੀ ਰਾਗ ਵੀ ਹੁੰਦੇ ਸਨ, ਜਿਨ੍ਹਾਂ ਦਾ ਕਿਸੇ ਖਾਸ ਇਲਾਕੇ ਦੇ ਨਾਲ ਹੀ ਸੰਬੰਧ ਹੁੰਦਾ ਸੀ, ਪਰ ਉਹਨਾਂ ਦਾ ਜਿਹੜਾ ਅੰਤਰਰਾਸ਼ਟਰੀ ਪੱਧਰ 'ਤੇ ਰਾਗ ਮਾਲਾਵਾਂ ਹੁੰਦੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਨਹੀਂ ਸੀ ਹੋ ਸਕਦਾ। ਇਸ ਲਈ ਉਹਨਾਂ ਨੂੰ ਇਲਾਕਾਈ ਹੀ ਰਾਗ ਆਖਿਆ ਜਾਂਦਾ ਸੀ। ਹੋ ਸਕਦਾ ਹੈ ਮਾਝ ਰਾਗ ਵੀ ਮਾਝੇ ਦੇ ਵਿੱਚ ਹੀ ਗਾਇਆ ਜਾਂਦਾ ਸੀ, ਇਸ ਲਈ ਇਸਨੂੰ ਮਾਝ ਰਾਗ ਦਾ ਨਾਮ ਦੇ ਦਿੱਤਾ ਗਿਆ ਹੈ। ਇੱਕ ਹੋਰ ਵੀ ਖਿਆਲ ਮਿਲਦਾ ਹੈ, ਪੁਰਾਣੇ ਸਮੇਂ ਦੇ ਅੰਦਰ ਮਾਲਵੇ ਦੇ ਅੰਦਰ ਵੀ ਪੰਜਾਬ ਦੀ ਧਰਤੀ 'ਤੇ ਕੁਝ ਲੋਕ ਮਾਝਾਂ ਗਾਉਂਦੇ ਸਨ, ਉਹਦਾ ਨਾਮ ਮਾਝਾਂ ਸਨ, ਪਰ ਇਹ ਰਾਗ ਮਾਝ ਹੈ। ਹੋ ਸਕਦਾ ਉਹਨਾਂ ਮਾਝਾਂ ਦੇ ਸੁਰਤਾਲ ਦੇ ਨਾਲ ਇਸ ਰਾਗ ਦਾ ਕੋਈ ਸੰਬੰਧ ਹੋਵੇ। ਸੋ ਰਹੁ ਵਿਚਾਰ, ਇਸ ਬਾਰੇ ਗੁਰਸਿੱਖ ਵਿਦਵਾਨਾਂ ਨੇ ਖੋਜ ਤਾਂ ਕੀਤੀ ਹੈ, ਪਰ ਇਸ ਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰਾਗ ਮਾਝ ਚੌਪਦੇ ਕਰ ਪਹਿਲਾ ਮਹੱਲਾ ਚੌਥਾ, ਰਾਗ ਮਾਝ ਹੈ, ਚਾਰ ਪਦਿਆਂ ਵਾਲੇ ਸ਼ਬਦ ਅੱਗੇ ਆਰੰਭ ਹੋ ਰਹੇ ਹਨ। ਕਰ ਪਹਿਲਾ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਸਤਿਗੁਰੂ ਨੇ ਇਸ ਨੂੰ ਗਾਵਿਆ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਰੰਭ ਦੇ ਵਿੱਚ ਸੱਤ ਸ਼ਬਦ ਆਏ ਹਨ। ਹਜ਼ੂਰ ਆਰੰਭ ਦੇ ਵਿੱਚ ਮੰਗਲਾਚਰਨ ਲਿਖਦੇ ਹਨ, ਇੱਕ ਓਅੰਕਾਰ ਸਤਨਾਮ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ, ਉਹ ਸਿਰਜਣਹਾਰ ਹੈ ਅਤੇ ਸਰਵ ਵਿਆਪਕ ਹੈ, ਨਿਰਭਉ ਨਿਰਵੈਰ, ਉਹ ਵਾਹਿਗੁਰੂ ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ ਹੈ, ਅਤੇ ਫਿਰ ਉਹ ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਅਕਾਲ ਮੂਰਤ, ਉਸ ਵਾਹਿਗੁਰੂ ਪਰਮੇਸ਼ਰ ਦੀ ਹਸਤੀ, ਮੂਰਤ ਦਾ ਅਰਥ ਹੈ ਹਸਤੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ, ਉਸਦੀ ਆਕ੍ਰਿਤੀ ਅਕਾਲ, ਕਾਲ ਤੋਂ ਰਹਿਤ ਹੈ, ਅਜੂਨੀ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਮਨੁੱਖ ਵੀ ਇੱਕ ਜੂਨ ਹੈ। ਕਈ ਲੋਕ ਕਈ ਅਵਤਾਰਾਂ ਨੂੰ ਵੀ ਰੱਬ ਮੰਨਦੇ ਹਨ, ਪਰ ਸਤਿਗੁਰੂ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ, ਉਹ ਵਾਹਿਗੁਰੂ ਅਜੂਨੀ ਹੈ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸਹਿ ਪੰਗ, ਉਹ ਸੁਧੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਪਹਿਲਾਂ ਗੁਰੂ ਦੀ ਸ਼ਰਨ, ਗੁਰੂ ਦੀ ਸਿੱਖੀ ਅਤੇ ਗੁਰੂ ਦੀ ਸਿੱਖਿਆ 'ਤੇ ਅਮਲ ਕਰਨਾ ਜ਼ਰੂਰੀ ਹੈ। ਜਿਹੜਾ ਗੁਰੂ ਦੀ ਸਿੱਖੀ ਨੂੰ ਧਾਰ ਕੇ ਗੁਰੂ ਦੀ ਸਿੱਖਿਆ 'ਤੇ ਅਮਲ ਕਰਦਾ ਹੈ, ਉਸ ਉੱਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਅਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਮਾਝ ਚੌਪ ਦੇ ਘਰ ਪਹਿਲਾ ਮਹਿਲਾ ਚੌਥਾ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿ ਭੰਗ, ਗੁਰਪ੍ਰਸਾਦ, ਹਰ ਹਰ ਨਾਮ, ਮੈਂ ਹਰ ਮਨ ਪਾਇਆ, ਵਡਭਾਗੀ ਹਰ ਨਾਮ ਧਿਆਇਆ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਗੁਰਮੁਖੋ, ਹਰ ਹਰ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਂ ਹਰ ਮਨ ਪਾਇਆ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਾਡੇ ਮਨ ਦੇ ਵਿੱਚ ਪਾਇਆ ਹੈ। ਇਹਦਾ ਮਤਲਬ ਇਹ ਹੈ, ਸਾਡਾ ਦੋ ਚੀਜ਼ਾਂ ਦੇ ਨਾਲ ਪਿਆਰ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਤੇ ਦੂਸਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ। ਕਿਉਂ? ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੁੰਦੀ ਹੈ, ਦੂਸਰਾ ਨਾਮ ਅਤੇ ਨਾਮੀ ਦੋਵੇਂ ਹੀ ਅਭੇਦ ਨੇ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਪਾਇਆ ਹੈ, ਵਡਭਾਗੀ ਹਰ ਨਾਮ 'ਤੇ ਆਇਆ। ਹਾਂ, ਵੱਡਿਆਂ ਭਾਗਾਂ ਦਾ ਸਦਕਾ ਅਸਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ 'ਤੇ ਆਇਆ ਹੈ, ਕਿਉਂਕਿ ਜਿਸ ਮਨੁੱਖ ਦੇ ਕੋਈ ਪਿਛਲੇ ਜਨਮਾਂ ਦੇ ਵਿੱਚ ਪੁੰਨ ਕਰਮ ਨਹੀਂ ਕੀਤੇ ਹੁੰਦੇ ਉਹ ਸਤਸੰਗਤ ਵਿੱਚ ਹੀ ਨਹੀਂ ਆ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਵਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜੇ ਹੁਣ ਵੱਡਿਆਂ ਭਾਗਾਂ ਤੋਂ ਬਿਨਾਂ ਸਤਸੰਗਤ ਹੀ ਨਹੀਂ, ਤਾਂ ਫਿਰ ਵਾਹਿਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋਵੇਗਾ? ਜੇ ਨਾਮ ਪ੍ਰਾਪਤ ਹੀ ਨਾ ਹੋਇਆ ਤਾਂ ਉਸਨੂੰ ਜਪਿਆ ਅਤੇ ਧਿਆਇਆ ਕਿਵੇਂ ਜਾਵੇਗਾ? ਨਹੀਂ ਧਿਆਇਆ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੱਡ ਭਾਗੀ ਹਰ ਨਾਮ 'ਤੇ ਆਇਆ, ਵੀ ਵੱਡਿਆਂ ਭਾਗਾਂ ਦਾ ਸਦਕਾ ਹੀ ਅਸਾਂ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ।
ਗੁਰਪੁਰੈ ਹਰ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮਤ ਚੱਲੈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰਪੁਰੈ ਹਰ ਨਾਮ ਸਿੱਧ ਪਾਈ, ਅਸਾਂ ਪੂਰੇ ਗੁਰੂ ਦੀ ਕਿਰਪਾ ਦੁਆਰਾ ਇਸ ਵਾਹਿਗੁਰੂ ਦੇ ਨਾਮ ਦੀ ਜਿਹੜੀ ਸਿੱਧੀ ਦਾ ਅਰਥ ਹੈ, ਜਿਹੜੀ ਮਹਾਨ ਕਰਾਮਾਤ ਹੈ, ਇਹਨੂੰ ਅਸਾਂ ਪ੍ਰਾਪਤ ਕੀਤਾ ਹੈ। ਕਿਉਂਕਿ ਗੁਰੂ ਘਰ ਦੇ ਅੰਦਰ ਹੋਰ ਇਹਦੀਆਂ ਸਿੱਧੀਆਂ ਕਰਾਮਾਤਾਂ ਦੇ ਮੁਕਾਬਲੇ 'ਤੇ ਨਾਮ ਦੀ ਸਭ ਤੋਂ ਵੱਡੀ ਸ਼ਕਤੀ ਮੰਨੀ ਹੈ। ਜਦੋਂ ਆਪਾਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚੋਂ ਸਾਨੂੰ ਅਜਿਹੇ ਸਿਧਾਂਤ ਪ੍ਰਾਪਤ ਹੁੰਦੇ ਹਨ, ਵਿਣ ਨਾਵੈ ਪਹਿਨਨ ਖਾਣ ਸਾਹਿਬ ਬਾਦ ਹੈ, ਤੈਗ ਸਿੱਧੀ ਤੈਗ ਕਰਮਾਤ। ਅਤੇ ਹਜ਼ੂਰ ਨੇ ਇਹ ਵੀ ਲਿਖਿਆ ਹੈ, ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੈ। ਅਸਲੀ ਕਰਾਮਾਤ, ਅਸਲੀ ਬਖਸ਼ਿਸ਼ ਉਹ ਹੈ ਜੋ ਸਾਹਿਬ ਦੀ ਪ੍ਰਸੰਨਤਾ ਨਾਲ ਮਿਲਦੀ ਹੈ। ਸਭ ਤੋਂ ਵੱਡੀ ਦਾਤ ਪਰਮੇਸ਼ਰ ਦੇ ਨਾਮ ਦੀ ਹੈ, ਜੋ ਉਸਦੀ ਕਿਰਪਾ ਦੇ ਨਾਲ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਸਿਧਾਂਤ ਨੂੰ ਸਪਸ਼ਟ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ 'ਤੇ ਗਏ ਤਾਂ ਸਿੱਧਾਂ ਨੇ ਸਵਾਲ ਕੀਤਾ ਸੀ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ? ਵੀ ਤੁਸੀਂ ਕਿਹੜੀ ਸ਼ਕਤੀ ਦੇ ਆਸਰੇ ਇੱਥੇ ਆਏ ਹੋ? ਨਾ ਇੱਥੇ ਪੌਣ ਪਾਣੀ ਕਿਸੇ ਨੂੰ ਇੰਨਾ ਮੁਆਫਕ ਆ ਸਕਦਾ ਹੈ। ਬਿਨਾਂ ਯੋਗ ਸਾਧਨ ਤਪੱਸਿਆ ਕੀਤੀਆਂ ਇੱਥੇ ਆਉਣਾ ਬੜਾ ਮੁਸ਼ਕਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਬਾਜਹੋਂ ਸੱਚੇ ਨਾਮ ਦੇ, ਹੋਰ ਕਰਾਮਾਤ ਆ ਸਾਡੇ ਨਾਹੀਂ। ਇਹ ਸਿੱਧ ਲੋਕੋ, ਗੁਰੂ ਘਰ ਦੇ ਵਿੱਚ ਕੇਵਲ ਨਾਮ ਦੀ ਹੀ ਸਭ ਤੋਂ ਵੱਡੀ ਅਜ਼ਮਤ ਹੈ, ਨਾਮ ਦੀ ਹੀ ਸਭ ਤੋਂ ਵੱਡੀ ਕਰਾਮਾਤ ਹੈ, ਨਾਮ ਦੀ ਹੀ ਸਭ ਤੋਂ ਵੱਡੀ ਗੈਬੀ ਸ਼ਕਤੀ ਮੰਨੀ ਗਈ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰਪੁਰੈ ਹਰ ਨਾਮ ਸਿੱਧ ਪਾਈ, ਅਸਾਂ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜਿਹੜੀ ਨਾਮ ਦੀ ਸਭ ਤੋਂ ਵੱਡੀ ਅਜ਼ਮਤ ਹੈ, ਸਭ ਤੋਂ ਵੱਡੀ ਨਾਮ ਦੀ ਕਰਾਮਾਤ ਹੈ, ਇਹ ਅਸਾਂ ਪ੍ਰਾਪਤ ਕੀਤੀ ਹੈ। ਕੋ ਵਿਰਲਾ ਗੁਰਮਤ ਚੱਲੈ ਜੀਓ, ਹੈ ਪਿਆਰੇ ਜੀਓ, ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਗੁਰਮਤ ਦੇ ਰਸਤੇ 'ਤੇ ਚੱਲਦਾ ਹੈ।
ਮੈਂ ਹਰ ਹਰ ਖਰਚ ਲਾਇਆ ਬਨ ਪੱਲੈ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ ਲਿਆ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਐਸਾ ਖਰਚ ਹੈ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਘ ਤੋਸਾ, ਜਹਿ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਘ ਉਜਿਆਰਾ। ਜਿੱਥੇ ਹੋਰ ਕੋਈ ਵੀ ਵਸਤੂ ਨਾਲ ਨਹੀਂ ਜਾਂਦੀ, ਅਤੇ ਵਾਹਿਗੁਰੂ ਦਾ ਨਾਮ ਉੱਥੇ ਵੀ ਨਾਲ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮੈਂ ਤੇ ਉਸ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ ਲਿਆ ਹੈ, ਭਾਵ ਆਪਣੇ ਬੁੱਧੀ ਰੂਪੀ ਪੱਲੇ ਦੇ ਅੰਦਰ ਨਿਸ਼ਚੇ ਦੀ ਗੰਢ ਦੇ ਕੇ ਇਸ ਨੂੰ ਬੰਨ ਲਿਆ ਹੈ।
ਗੁਰਪੁਰੈ
ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ। ਹਜ਼ੂਰ ਕਹਿੰਦੇ ਉਹ ਮੇਰਾ ਪ੍ਰਭੂ ਦਾ ਨਾਮ ਪ੍ਰਾਣਾਂ ਦਾ ਸਿਖਾਈ ਮਿੱਤਰ ਵੀ ਹੈ, ਭਾਵ ਮੈਂ ਸਵਾਸ ਸਵਾਸ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ, ਉਹ ਮੇਰੇ ਪ੍ਰਾਣਾਂ ਦਾ ਵੀ ਸਿਖਾਈ ਸਹਾਈ ਹੈ ਅਤੇ ਸਦਾ ਨਾਲ ਚੱਲੇ, ਉਹ ਹਮੇਸ਼ਾ ਲਈ ਮੇਰੇ ਨਾਲ ਚੱਲੇਗਾ। ਜਿੱਥੇ ਵੀ ਅਸੀਂ ਜਾਂਦੇ ਹਾਂ ਉਹ ਨਾਮ ਸਾਡੇ ਨਾਲ ਜਾਵੇਗਾ।
ਗੁਰਪੂਰੈ ਹਰ ਨਾਮ ਦਿੜਾਇਆ, ਹਰ ਨਿਹ ਚਲ ਹਰ ਧਨ ਪੱਲੈ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਪੂਰੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਹਰ ਨਿਹ ਚਲ ਹਰ ਧਨ ਪੱਲੈ ਜੀਓ, ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਅਚਲ ਧਨ ਹੈ, ਇਹਨੂੰ ਅਸਾਂ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਿਆ ਹੈ ਪਿਆਰੇ ਜੀਓ।
ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਜੋ ਇਕਾਂਕਸ਼ਾ ਹੈ, ਤੜਪ ਹੈ, ਉਸ ਨੂੰ ਪ੍ਰਗਟਾ ਰਹੇ ਹਨ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਸੱਜਣ ਸੁਹਿਰਦ ਮਿੱਤਰ ਹੈ, ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਹੈ ਅਤੇ ਰਾਇਆ ਪਾਤਸ਼ਾਹ ਹੈ। ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵ ਆਇਆ, ਕੋਈ ਹੈ ਇਹੋ ਜਿਹਾ ਵਿਚੋਲਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲਿਆ ਕੇ ਮਿਲਾ ਦੇਵੇ ਅਤੇ ਮੇਰੇ ਪ੍ਰਾਣ ਜੀਵ ਆਇਆ ਅਤੇ ਮੇਰੇ ਪ੍ਰਾਣਾਂ ਨੂੰ ਵੀ ਜੀਵਾਇਆ ਦਾ ਅਰਥ ਉਹ ਜੀਵਾਲ ਦੇਵੇ। ਕਿਉਂਕਿ ਜਦੋਂ ਕਿਸੇ ਨੂੰ ਅਤਿ ਪਿਆਰਾ ਵਿਛੜਿਆ ਹੋਇਆ ਮਿਲ ਜਾਂਦਾ ਹੈ, ਉਹ ਕਹਿੰਦਾ ਹੁਣ ਮੇਰੀ ਜਾਨ ਵੇ ਜਾਨ ਪੈ ਗਈ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਪਿਆਰਾ ਪਾਤਸ਼ਾਹ ਸਾਥੋਂ ਵਿਛੜਿਆ ਹੋਇਆ ਹੈ, ਕੋਈ ਹੈ ਇਹੋ ਜਿਹਾ ਮਹਾਂਪੁਰਖ ਜਿਹੜਾ ਉਸਨੂੰ ਲਿਆ ਕੇ ਮਿਲਾ ਦੇਵੇ ਅਤੇ ਸਾਨੂੰ ਨਵਾਂ ਜੀਵਨ ਪ੍ਰਦਾਨ ਕਰ ਦੇਵੇ।
ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਵੈਰਾਗ ਦੀ ਅਵਸਥਾ ਬਿਆਨ ਕਰਦੇ ਹਨ। ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਹਜ਼ੂਰ ਕਹਿੰਦੇ ਨੇ ਮੈਂ ਉਸ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਦੇਖੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਕਿਉਂਕਿ ਮੇਰਾ ਉਸਦੇ ਨਾਲ ਇੰਨਾ ਹੀ ਪਿਆਰ ਹੈ। ਤਿਆਕਤ ਜਲੰਗ ਨਾ ਜੀਵ ਮੀਨੰਗ ਨਾ ਤਿਆਗ ਚਾਤਰਖ ਮੇਘ ਮੰਡਲ ਹੈ, ਬਾਣ ਬੇਦੰਚ ਕੁਰੰਕ ਨਾਦਾ ਅਲਬੰਧਨ ਕੁਸੁਮ ਬਸਨਾ ਹੈ। ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਜਿਉਂਦੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਚਾਤਰਕ ਮੇਘ ਮੰਡਲ ਨੂੰ ਛੱਡ ਕੇ ਉਹ ਵੀ ਕਦੇ ਜਿਉਂਦਾ ਨਹੀਂ ਰਹਿ ਸਕਦਾ। ਹਰਨ ਕੰਡਾ ਹੇੜੇ ਦੇ ਸ਼ਬਦ ਦਾ ਵਿੰਨਿਆ ਹੋਇਆ, ਉਹ ਵੀ ਉਸਦਾ ਮੋਹ ਨਹੀਂ ਛੱਡ ਸਕਦਾ। ਅਤੇ ਜਿਹੜਾ ਭੌਰਾ ਹੈ, ਚਾਹੇ ਫੁੱਲ ਵਿੱਚ ਕੈਦੀ ਵੀ ਹੋ ਜਾਵੇ, ਪਰ ਉਹ ਫੁੱਲ ਦੀ ਸੁਗੰਧੀ ਦਾ ਸੁਨੇਹ ਨਹੀਂ ਤਿਆਗ ਸਕਦਾ। ਇਸੇ ਤਰ੍ਹਾਂ ਉਹ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਉਸ ਪਿਆਰੇ ਪ੍ਰਭੂ ਦੇ ਦਰਸ਼ਨ ਕੀਤੇ ਬਗੈਰ ਰਹਿ ਨਹੀਂ ਸਕਦਾ। ਮੈਂ ਨੀਰ ਵਹੇ ਵਹਿ ਚੱਲੈ ਜੀਓ, ਉਸ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਵਿੱਚ ਅਤੇ ਉਹਦੇ ਪ੍ਰੇਮ ਦੇ ਵਿੱਚ ਮੇਰੇ ਨੇਤਰਾਂ ਦੇ ਵਿੱਚੋਂ ਹਰ ਵੇਲੇ ਜਿਹੜਾ ਨੀਰ ਹੈ, ਨੀਰ ਦਾ ਅਰਥ ਹੈ ਪਾਣੀ, ਉਹ ਵੈਰਾਗ ਅਤੇ ਪ੍ਰੇਮ ਦਾ ਜਲ ਹਮੇਸ਼ਾ ਲਈ ਇਕਸਾਰ ਹੀ ਚੱਲਦਾ ਰਹਿੰਦਾ ਹੈ ਪਿਆਰੇ ਜੀਓ। ਵਹੇ ਵਹਿ ਦਾ ਅਰਥ ਵੀ ਇੱਕ ਵਾਰੀ ਜਦੋਂ ਵਹਿਣਾ ਸ਼ੁਰੂ ਹੋ ਜਾਵੇ ਫਿਰ ਲਗਾਤਾਰ ਵਹਿੰਦਾ ਹੀ ਜਾਂਦਾ ਹੈ, ਫਿਰ ਰੁਕਦਾ ਨਹੀਂ, ਕੁਦਰਤੀ ਗੱਲ ਹੈ। ਕਈਆਂ ਦੇ ਮਨ ਦੇ ਵਿੱਚ ਵੈਰਾਗ ਹੀ ਇੰਨਾ ਪ੍ਰਬਲ ਹੁੰਦਾ ਹੈ, ਜਦੋਂ ਵੈਰਾਗ ਦੀ ਕਾਂਗ ਉੱਠਦੀ ਹੈ ਅਤੇ ਇੱਕ ਵਾਰੀ ਨੇਤਰਾਂ ਵਿੱਚੋਂ ਜਲ ਵਗਣਾ ਸ਼ੁਰੂ ਹੋ ਜਾਵੇ ਫਿਰ ਰੁਕਦਾ ਹੀ ਨਹੀਂ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਜ਼ਿਆਦਾ ਵੈਰਾਗੀ ਹਾਲਤ ਵਿੱਚ ਹੀ ਰਹਿੰਦੇ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਮੇਰੇ ਨੇਤਰਾਂ ਵਿੱਚੋਂ ਪਾਣੀ ਇੱਕ ਰਸ ਲਗਾਤਾਰ ਵਹਿੰਦਾ ਹੀ ਵਹਿੰਦਾ ਜਾਂਦਾ ਹੈ ਹੇ ਪਿਆਰੇ ਜੀਓ।
ਸਤਿਗੁਰ ਮਿੱਤਰ ਮੇਰਾ ਬਾਲ ਸਖਾਏ, ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਮਿਲਾਪ ਕਿਵੇਂ ਹੋਇਆ? ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਵੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਡੇ ਬਾਲ ਸਖਾਈ ਮਿੱਤਰ ਸਨ। ਇਹ ਜਿਹੜਾ ਸ਼ਬਦ ਹੈ ਇੱਥੋਂ ਇਸ ਗੱਲ ਦਾ ਸੰਕੇਤ ਮਿਲ ਰਿਹਾ ਹੈ ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਬਾਲ ਅਵਸਥਾ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ। ਜਿਵੇਂ ਕਿ ਇਤਿਹਾਸ ਤੋਂ ਵੀ ਪਤਾ ਲੱਗਦਾ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਛੋਟੀ ਉਮਰੇ ਅਕਾਲ ਚਲਾਣਾ ਕਰ ਗਏ, ਘਰ ਦੀ ਜ਼ਿੰਮੇਦਾਰੀ ਸਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿਰ 'ਤੇ ਆ ਪਈ। ਸਤਿਗੁਰੂ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਹੁਣ ਉੱਥੇ ਚੂਨਾ ਮੰਡੀ ਲਾਹੌਰ ਦੇ ਵਿੱਚ ਘੁੰਗਣੀਆਂ ਦੀ ਛਾਬੜੀ ਲਾ ਕੇ ਵੇਚਣ ਲੱਗ ਪਏ। ਕੁਛ ਵਟਕ ਹੁੰਦੀ, ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਸ ਕੰਮ ਕਾਰ ਵੱਲ ਜ਼ਿਆਦਾ ਧਿਆਨ ਨਾ ਲੱਗ ਸਕਿਆ। ਇੱਕ ਦਿਨ ਗੁਰੂ ਦੀ ਸੰਗਤ ਆਈ ਔਰ ਉਹਨਾਂ ਵਿੱਚੋਂ ਇੱਕ ਗੁਰਸਿੱਖ ਨੇ ਆ ਕੇ ਭਾਈ ਜੇਠਾ ਜੀ ਨੂੰ ਆਖਿਆ, ਬਈ ਮੈਨੂੰ ਕੁਛ ਛਕਣ ਵਾਸਤੇ ਦਿਓ। ਤਾਂ ਉਹਨਾਂ ਨੇ ਇੱਕ ਬੁੱਕ ਭਰ ਕੇ ਘੁੰਗਣੀਆਂ ਦਾ, ਉਬਾਲੇ ਹੋਏ ਛੋਲਿਆਂ ਨੂੰ ਘੁੰਗਣੀਆਂ ਕਹਿੰਦੇ ਨੇ, ਅਤੇ ਉਹਨੇ ਇੱਕ ਬੁੱਕ ਘੁੰਗਣੀਆਂ ਦਾ ਪਾ ਦਿੱਤਾ। ਅਤੇ ਉਸ ਗੁਰਸਿੱਖ ਨੇ ਆਖਿਆ, ਬਈ ਮੇਰੇ ਨਾਲ ਹੋਰ ਵੀ ਸੰਗਤ ਹੈ, ਉਹ ਵੀ ਭੁੱਖੀ, ਉਹਨਾਂ ਨੂੰ ਵੀ ਖਾਣ ਲਈ ਕੁਛ ਦਿਓ। ਤਾਂ ਉਸ ਵੇਲੇ ਉਹਨਾਂ ਨੇ ਦੋ ਬੁੱਕ ਤਿੰਨ ਬੁੱਕ ਪਾ ਦਿੱਤੇ। ਉਹ ਕਹਿੰਦਾ ਸੰਗਤ ਬਹੁਤ ਜ਼ਿਆਦਾ ਹੈ ਅਤੇ ਸਾਰੀ ਛਾਬੜੀ ਹੀ ਢੇਰੀ ਕਰ ਦਿੱਤੀ। ਅਤੇ ਫਿਰ ਭਾਈ ਜੇਠੇ ਨੇ ਸੋਚਿਆ ਵੀ ਮੈਂ ਹੁਣ ਘਰ ਜਾ ਕੇ ਵੀ ਕੀ ਕਰਨਾ ਹੈ। ਅਤੇ ਉੱਥੋਂ ਹੀ ਸੰਗਤ ਦੇ ਨਾਲ ਰਲ ਗਏ ਅਤੇ ਸ਼੍ਰੀ ਗੋਇੰਦਵਾਲ ਸਾਹਿਬ ਆਏ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਅਤੇ ਫਿਰ ਉਹਨਾਂ ਜੋਗੇ ਹੀ ਬਣ ਗਏ। ਇਸੇ ਲਈ ਇੱਥੇ ਸੰਕੇਤ ਮਿਲ ਰਿਹਾ ਹੈ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਬਾਲ ਸਿਖਾਈ ਮਿੱਤਰ ਸਨ। ਹੋਰ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਐ ਮੇਰੀ ਮਾਂ ਐ ਉੱਤਮ ਸਖੀਓ, ਮੈਂ ਉਹ ਸਤਿਗੁਰੂ ਦੇ ਦਰਸ਼ਨ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦਾ।
ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਜਨ ਨਾਨਕ ਹਰ ਤਨ ਪੱਲੈ ਜੀਓ।
ਪੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀਓ, ਤੁਸੀਂ ਕਿਰਪਾ ਕਰੋ, ਐਸੇ ਬਾਲ ਸਿਖਾਈ ਮਿੱਤਰ ਸਾਨੂੰ ਸਤਿਗੁਰੂ ਦੇ ਨਾਲ ਮੇਲ ਦੇਵੋ, ਜਨ ਨਾਨਕ ਹਰ ਤਨ ਪੱਲੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਵਾਹਿਗੁਰੂ ਦਾ ਨਾਮ ਰੂਪੀ ਤਨ ਸਾਨੂੰ ਪੱਲੇ ਵਿੱਚ ਪ੍ਰਾਪਤ ਹੋਇਆ ਹੈ ਅਤੇ ਹੁਣ ਸਤਿਗੁਰੂ ਦੇ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ। ਹੋ ਸਕਦਾ ਵੀ ਕੁਛ ਸਮਾਂ ਗੁਰੂ ਮਹਾਰਾਜ ਦੇ ਪਾਸ ਰਹਿ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਾਪਸ ਚਲੇ ਗਏ ਹੋਣ ਅਤੇ ਉੱਥੇ ਜਾ ਕੇ ਅਸੀਂ ਵੈਰਾਗ ਅਤੇ ਪ੍ਰੇਮ ਦੇ ਵਿੱਚ ਜੋ ਸ਼ਬਦ ਉਚਾਰਨ ਕੀਤੇ ਉਹਨਾਂ ਨੂੰ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਕਿਤ ਕੀਤਾ ਹੈ।
ਮਾਝ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਬਦ ਵਿੱਚ ਅਤੇ ਫਿਰ ਉਸੇ ਹੀ ਪ੍ਰਕਰਨ ਨੂੰ ਉਸੇ ਹੀ ਵਿਸ਼ੇ ਨੂੰ ਲੈ ਕੇ ਇਹ ਦੂਸਰਾ ਸ਼ਬਦ ਉਚਾਰਨ ਕਰ ਰਹੇ ਹਨ। ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਮਧਸੂਦਨ ਦਾ ਅਰਥ ਹੈ ਮਧੂ ਦੈਂਤ ਨੂੰ ਕੱਟਣ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਕਹਿੰਦੇ ਨੇ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਤਾਂ ਉਸ ਵੇਲੇ ਦੋ ਦੈਂਤ ਸਨ, ਮਧੂ ਅਤੇ ਕੈਟਬ, ਔਰ ਇਹਨਾਂ ਨੂੰ ਪਰਮੇਸ਼ਰ ਨੇ ਪੈਦਾ ਕੀਤਾ ਅਤੇ ਫਿਰ ਇਹਨਾਂ ਦਾ ਕਹਿੰਦੇ ਨੇ ਬ੍ਰਹਮਾ ਦੇ ਨਾਲ ਜੰਗ ਹੋਇਆ, ਕਿਉਂਕਿ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਸੀ। ਲਗਾਤਾਰ ਕਈ ਸਾਲ ਜੰਗ ਚੱਲਦਾ ਰਿਹਾ ਅਤੇ ਫਿਰ ਨਾ ਤਾਂ ਬ੍ਰਹਮਾ ਮਰ ਸਕਿਆ, ਕਿਉਂਕਿ ਉਹ ਵੀ ਇੱਕ ਦੇਵਤਾ ਸੀ, ਸ਼ਕਤੀ ਵਾਲਾ ਸੀ, ਅਤੇ ਨਾ ਹੀ ਇਹ ਮਰਨ। ਅਤੇ ਫਿਰ ਆਖੀਰ ਬ੍ਰਹਮਾ ਨੇ ਪਰਮੇਸ਼ਰ ਨੂੰ ਯਾਦ ਕੀਤਾ ਅਤੇ ਉਹਨੇ ਉਹਨਾਂ ਦੈਂਤਾਂ ਨੂੰ ਮਾਰਿਆ ਸੀ। ਇਸ ਤਰ੍ਹਾਂ ਮਧਸੂਦਨ ਇਸ ਤਰ੍ਹਾਂ ਨਾਮ ਪਿਆ ਹੈ। ਲਓ ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਉਹ ਮਧੂ ਦੈਂਤ ਨੂੰ ਕੱਟਣ ਵਾਲੇ ਅਥਵਾ ਹੰਕਾਰ ਰੂਪੀ ਮਧੂ ਦੈਂਤ ਨੂੰ ਕੱਟਣ ਵਾਲਾ ਜੋ ਅਕਾਲ ਪੁਰਖ ਹੈ ਉਹ ਮੇਰੇ ਮਨ ਤੇ ਤਨ ਤੇ ਪ੍ਰਾਣਾ ਦਾ ਵੀ ਪਿਆਰਾ ਹੈ।
ਹਰ ਬਿਨ ਦੂਜਾ ਅਵਰ ਨ ਜਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਟਲ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆਂ ਫਰਮਾ ਰਹੇ ਹਨ, ਹਾਂ ਹਰ ਬਿਨ ਦੂਜਾ ਅਵਰ ਨਾ ਜਾਣਾ। ਬਈ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਜਾਣਦਾ ਹੀ ਨਹੀਂ ਹਾਂ।
ਕੋਈ ਸੱਜਣ ਸੰਤ ਮਿਲੇ ਵੱਡ ਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ।
ਕੋਈ ਐਸਾ ਸੱਜਣ, ਕੋਈ ਸਾਡਾ ਸੁਹਿਰਦ ਮਿੱਤਰ, ਕੋਈ ਸੰਤ ਮਹਾਂਪੁਰਖ ਮਿਲ ਜਾਵੇ ਵੱਡਿਆਂ ਭਾਗਾਂ ਦੇ ਨਾਲ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ, ਅਤੇ ਸਾਨੂੰ ਉਸ ਸਰਵ ਸ਼ਕਤੀਮਾਨ ਅਤੇ ਉਸ ਪਿਆਰੇ ਪ੍ਰਭੂ ਦੇ ਬਾਰੇ ਦੱਸ ਦੇਵੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ, ਕਿਵੇਂ ਮਿਲ ਸਕਦਾ ਹੈ। ਕੋਈ ਹੈ ਇਹੋ ਜਿਹਾ ਮਹਾਂਪੁਰਖ, ਕੋਈ ਹੈ ਇਹੋ ਜਿਹਾ ਦਰਗਾਹੀ ਵਿਚੋਲਾ ਜਿਹੜਾ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਮਿਲ ਸਕਦਾ ਹੈ, ਅਤੇ ਜੇ ਮਿਲ ਜਾਵੇ ਅਸੀਂ ਉਹਦੇ ਕੋਲੋਂ ਇਹ ਪੁੱਛੀਏ ਵੀ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਆਰਾ ਕਿਵੇਂ ਮਿਲ ਸਕਦਾ ਹੈ।
ਮਨ ਤਨ ਖੋਜੀ ਪਾਲ ਪਾਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਪਹਿਲਾਂ ਆਪਣੇ ਮਨ ਨੂੰ ਵੀ ਖੋਜਿਆ ਅਤੇ ਤਨ ਨੂੰ ਵੀ ਖੋਜਿਆ ਹੈ, ਬਾਹਰ ਵੀ ਭਾਲ ਕੀਤੀ ਤੇ ਭਲਾਈ ਆਪਣੇ ਅੰਦਰ ਵੀ ਉਸਦੀ ਭਾਲ ਕਰਵਾਈ।
ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ।
ਐ ਮੇਰੀ ਮਾਂ ਉੱਤਮ ਸਖੀਓ ਮਹਾਂਪੁਰਖੋ, ਉਹ ਪਿਆਰਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਿਵੇਂ ਮਿਲ ਸਕਦਾ ਹੈ, ਇਹਦੀ ਤਾਂਗ ਇਹਦੀ ਤੜਪ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ।
ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ।
ਪਹਿਲਾਂ ਤੇ ਅਸੀਂ ਆਪਣੇ ਤੌਰ ਤੇ ਵਾਹਿਗੁਰੂ ਦੀ ਭਾਲ ਕੀਤੀ, ਹਾਂ ਮਨ ਤਨ ਖੋਜੀ ਭਾਲ ਭਾਲਾਈ, ਤੇ ਫਿਰ ਪਤਾ ਲੱਗਿਆ ਵੀ ਉਹ ਵਾਹਿਗੁਰੂ ਸਤਸੰਗਤ ਦੁਆਰਾ ਪ੍ਰਾਪਤ ਹੁੰਦਾ। ਮਿਲ ਸਤਸੰਗਤ ਖੋਜ ਦਸਾਈ, ਫਿਰ ਸਤਸੰਗਤ ਦੇ ਨਾਲ ਮਿਲ ਕੇ, ਸਤਸੰਗਤ ਤੋਂ ਮੁਰਾਦ ਹੈ ਸਤਿਗੁਰੂ ਦੀ ਸੰਗਤ, ਕਿਉਂਕਿ ਸਤਿਗੁਰੂ ਨੇ ਇਸ ਗੱਲ ਦਾ ਨਿਰਣਾ ਵੀ ਕੀਤਾ ਹੈ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਸਤਸੰਗਤ ਜਿੱਥੇ ਸਤਿਗੁਰੂ ਮਹਾਰਾਜ ਆਪ ਬਿਰਾਜਮਾਨ ਹੋਣ ਉਹ ਸਤਸੰਗਤ ਹੈ। ਗੁਰੂ ਦੀ ਸੰਗਤ ਨੂੰ ਸਤਸੰਗਤ ਦਾ ਨਾਮ ਦਿੱਤਾ। ਮਿਲ ਸਤਸੰਗਤ ਖੋਜ ਦਸਾਈ, ਅਸੀਂ ਸਤਸੰਗਤ ਗੁਰੂ ਦੀ ਸੰਗਤ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਖੋਜ ਦਸਾਈ ਦਾ ਅਰਥ ਪੁੱਛਣਾ ਕੀਤੀ, ਅਤੇ ਫਿਰ ਪਤਾ ਲੱਗਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਬਈ ਸੰਗਤ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਉਹ ਕਿਵੇਂ ਵਸ ਰਿਹਾ ਹੈ? ਵੀ ਸੰਗਤ ਬੈਕੁੰਠ ਹੈ ਅਤੇ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਹੋ ਕੇ ਪ੍ਰਤੱਖ ਵਸਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਸਤਸੰਗਤ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਖੋਜ ਪੁੱਛੀ ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸੰਗਤ ਦੇ ਵਿੱਚ ਵਾਹਿਗੁਰੂ ਆਪ ਸਤਿਗੁਰੂ ਸਰੂਪ ਹੋ ਕੇ ਵਸ ਰਿਹਾ ਹੈ। ਪਿਆਰੇ ਜੀਓ,
ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ।
ਲਓ ਹੁਣ ਅੱਗੇ ਆਪ ਹੀ ਸਤਿਗੁਰੂ ਸਪਸ਼ਟ ਕਰਦੇ ਹਨ ਵੀ ਮੇਰਾ ਪਿਆਰਾ ਪ੍ਰੀਤਮ, ਮੇਰੇ ਮਨ ਦਾ ਵੀ ਪਿਆਰਾ ਤੇ ਬਾਣੀ ਦਾ ਵੀ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ ਸਾਡੀ ਲੋਕ ਤੇ ਪ੍ਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ।
ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਮਹਾਰਾਜ ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ ਤੇ ਗਰੀਬ ਹਾਂ, ਕਰੋ ਪ੍ਰਤਪਾਲਾ, ਤੁਸੀਂ ਮਹਾਰਾਜ ਸਾਡੀ ਪਾਲਣਾ ਪੋਸ਼ਣਾ ਕਰਦੇ ਹੋ।
ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਸੈ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਮਾਤਾ ਵੀ ਸਤਿਗੁਰੂ ਹੈ, ਪਿਤਾ ਵੀ ਸਤਿਗੁਰੂ ਹੈ, ਤੇ ਮੇਰੇ ਲਈ ਤਾਂ ਸਭ ਕੁਝ ਹੀ ਪੂਰਾ ਸਤਿਗੁਰੂ ਹੈ। ਜਿਉਂ ਜਲ ਮਿਲ ਕਮਲ ਵਿਗਸੈ ਜੀਓ, ਜਿਵੇਂ ਪਾਣੀ ਦੇ ਮਿਲਣ ਕਰਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਸਤਿਗੁਰੂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੇ ਹਾਂ, ਸਤਿਗੁਰੂ ਦੇ ਦੀਦਾਰ ਕਰਕੇ ਸਾਡਾ ਮਨ ਵੀ ਤੇ ਤਨ ਵੀ ਖਿੜ ਜਾਂਦਾ ਹੈ। ਪਿਆਰੇ ਜੀਓ,
ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ, ਪਹਿਲਾਂ ਵੀ ਵਿਚਾਰ ਸੁਣ ਚੁੱਕੇ ਹੋ, ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਨਾਨਕੇ ਪਿੰਡ ਬਾਸਰ ਕੇ ਸੀ, ਤੇ ਬਾਸਰ ਕੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਨਗਰ ਸੀ, ਔਰ ਉੱਥੇ ਸਭ ਤੋਂ ਪਹਿਲਾਂ ਬਾਸਰ ਕੇ ਪਿੰਡ ਦੇ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੇ ਨਾਨਕੇ ਪਰਿਵਾਰ ਵਾਲੇ ਸੱਜਣ ਸਨ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਲਿਆਏ ਅਤੇ ਨਾਲ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਬਾਲਕ ਹੈ ਇਹ ਅਨਾਥ ਹੈ, ਬੇਸਹਾਰਾ ਹੈ, ਇਹਦੇ ਮਾਤਾ ਪਿਤਾ ਚਲਾਣਾ ਕਰਕੇ ਨੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਕੀ ਹੋ ਗਿਆ, ਇਹਨਾਂ ਨੂੰ ਸਾਡੇ ਨਾਲ ਭੇਜੋ। ਅਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਮਾਤਾ ਪਿਤਾ ਵਾਲਾ ਪਿਆਰ ਵੀ ਦਿੱਤਾ। ਇੱਥੇ ਹੀ ਬਸ ਨਹੀਂ, ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨਾਲ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਵੀ ਕਰ ਦਿੱਤਾ। ਅਤੇ ਫਿਰ ਉਸ ਪੱਖ ਤੋਂ ਵੀ ਮਾਤਾ ਪਿਤਾ ਦਾ ਅਸਥਾਨ ਗੁਰੂ ਨੂੰ ਪ੍ਰਾਪਤ ਹੋਇਆ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੇਰਾ ਮਾਤਾ ਅਤੇ ਪਿਤਾ ਪੂਜਨੀਕ ਪੂਰਾ ਸਤਿਗੁਰੂ ਹੀ ਹੈ, ਜਿਵੇਂ ਜਲ ਦੇ ਨਾਲ ਮਿਲ ਕੇ ਕਮਲ ਦਾ ਫੁੱਲ ਖਿੜਦਾ, ਇਸੇ ਤਰ੍ਹਾਂ ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦਾ ਹਾਂ।
ਮੇਰੇ ਮਨ ਤਨ ਵੇਦਨ ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਨੂੰ ਬਿਨਾਂ ਗੁਰੂ ਦੇ ਦੇਖਣ ਤੋਂ, ਬਿਨਾਂ ਗੁਰੂ ਦੇ ਦੀਦਾਰ ਤੋਂ ਨੀਂਦ ਨਹੀਂ ਆਉਂਦੀ, ਭਾਵ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ।
ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ।
ਹਾਂ, ਮੇਰੇ ਮਨ ਤੇ ਤਨ ਦੇ ਅੰਦਰ ਵੀ ਗੁਰੂ ਦੇ ਵਿਛੋੜੇ ਦੀ ਵੇਦਨ ਦਾ ਅਰਥ ਹੈ ਪੀੜਾ ਲੱਗ ਰਹੀ ਹੈ, ਮੇਰੇ ਮਨ ਵਿੱਚ ਵੀ ਅਤੇ ਮੇਰੇ ਤਨ ਦੇ ਵਿੱਚ ਵੀ ਉਸ ਸਤਿਗੁਰੂ ਦੇ ਵਿਛੋੜੇ ਦੀ ਐਸੀ ਪੀੜਾ ਲੱਗ ਰਹੀ ਹੈ ਮੈਨੂੰ ਰਾਤ ਦਿਨ ਨੀਂਦ ਵੀ ਨਹੀਂ ਆ ਸਕਦੀ।
ਹਰ ਹਰ ਦਇਆ ਕਰਹੋ ਗੁਰ ਮੇਲੋ ਜਨ ਨਾਨਕ ਗੁਰਮਿਲ ਰਹਿਸੈ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਦਇਆ ਕਰੋ, ਤੁਸੀਂ ਸਾਡੇ ਤੇ ਮਿਹਰ ਕਰੋ ਤੇ ਸਾਨੂੰ ਪੂਰੇ ਗੁਰੂ ਦੇ ਨਾਲ ਮੇਲ ਦੇਵੋ, ਜਨ ਨਾਨਕ ਗੁਰਮਿਲ ਰਹਿਸੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਆਰੇ ਪ੍ਰਭੂ ਜੀਓ, ਅਸੀਂ ਗੁਰੂ ਦੇ ਨਾਲ ਮਿਲ ਕੇ ਰਹੱਸੈ ਦਾ ਅਰਥ ਅਸੀਂ ਪ੍ਰਸੰਨ ਹੋਵਾਂਗੇ, ਆਨੰਦਿਤ ਹੋਵਾਂਗੇ ਤੇ ਸਾਨੂੰ ਆਤਮਕ ਖੁਸ਼ੀਆਂ ਤੇ ਖੇੜੇ ਪ੍ਰਾਪਤ ਹੋਣਗੇ।
ਮਾਝ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੀਸਰੇ ਸ਼ਬਦ ਵਿੱਚ ਫਰਮਾਉਂਦੇ ਨੇ ਗੁਰਮੁਖੋ ਹਰ ਗੁਣ ਪੜੀਐ, ਬਈ ਵਾਹਿਗੁਰੂ ਦੇ ਗੁਣਾਂ ਨੂੰ ਧਰਮ ਗ੍ਰੰਥਾਂ ਦੁਆਰਾ ਪੜ੍ਹਨਾ ਚਾਹੀਦਾ ਹੈ। ਸਭ ਤੋਂ ਪਵਿੱਤਰ ਧਰਮ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਇਸ ਲਈ ਗੁਰਬਾਣੀ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਹਰ ਗੁਣ ਗੁਣੀਐ ਅਤੇ ਗੁਰਬਾਣੀ ਦੁਆਰਾ ਹੀ ਵਾਹਿਗੁਰੂ ਦੇ ਗੁਣਾਂ ਦੀ ਗੁਣੀਆਂ ਵਿਚਾਰ ਕਰਨੀ ਚਾਹੀਦੀ ਹੈ।
ਹਰ ਹਰ ਨਾਮ ਕਥਾ ਨਿਤ ਸੁਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਸੰਗਤ ਵਿੱਚ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤੇ ਨਾਲ ਹੀ ਭਾਈ ਗੁਰਬਾਣੀ ਦੀ ਨਾਮ ਦੀ ਕਥਾ ਵੀ ਹਮੇਸ਼ਾ ਸੁਣਨੀ ਚਾਹੀਦੀ ਹੈ।